ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦ ਜਕ ਅਰਜ ਗੁਪਤਮ ਪੀਸ ਤੂ
ਸਤਿਗੁਰੂ ਦੀ ਸਾਜੀ ਨਿਵਾਸ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਪਾਧੇ ਦੇ ਤਾਈ ਨਿਹਾਲ ਕੀਤਾ ਬ੍ਰਹਮ ਗਿਆਨ ਦੇ ਕੇ ਤੇ ਪਾਧਾ ਪੜਾਉਣ ਤੋਂ ਇਉਂ ਕਹਿਤਾ ਕਿ ਬਿਨਾਂ ਪੜਾਏ ਪੜ ਰਹੇ ਔਰ ਪੜਾਵਣ ਹਾਰ ਸਾਰੀਆਂ ਵਿਦਿਆ ਦੇ ਕਰਤਾ ਰੂਪ ਗੁਰੂ ਸਾਹਿਬ ਜੀ ਹਨ, ਇਹਨਾਂ ਨੂੰ ਬਾਬਾ ਕਾਲੂ ਮੈਂ ਕੀ ਪੜਾ ਸਕਦਾ ਹਾਂ। ਉਸ ਵਕਤ ਸਾਧ ਸੰਗਤ ਜੀ ਉਸ ਵੇਲੇ ਨੂਰਦੀਨ ਖਾਂ ਇੱਕ ਮੁੱਲਾ ਸੀ, ਉਸ ਨੂੰ ਫਾਰਸੀ ਅਲਮ ਵਕਤ ਮੁਸਲਮਾਨਾਂ ਦੇ ਰਾਜ ਵੇਲੇ ਬਹੁਤਾ ਜਿਵੇਂ ਅੰਗਰੇਜ਼ਾਂ ਵੇਲੇ ਅੰਗਰੇਜ਼ੀ ਦਾ ਜ਼ਿਆਦਾ ਸੀ, ਇਸ ਪ੍ਰਕਾਰ ਫਾਰਸੀ ਇਲਮ ਦਾ ਜ਼ਿਆਦਾ ਉੱਥੇ ਤਰੱਕੀ ਸੀ। ਉਸ ਵੇਲੇ ਫਾਰਸੀ ਪੜ੍ਹਾਉਣ ਵਾਸਤੇ ਗੁਰੂ ਮਹਾਰਾਜ ਸਾਹਿਬ ਨੂੰ ਇਹ ਨੂਰਦੀਨ ਖਾਂ ਮੁੱਲਾ ਦੇ ਪਾਸ ਬਾਬੇ ਕਾਲੂ ਜੀ ਨੇ ਇੱਕ ਰੁਪਇਆ ਲਿਜਾ ਕੇ ਦੇ ਕੇ ਉਹਨੂੰ ਮੁੱਲਾ ਨੂੰ ਕਿਹਾ ਕਿ ਜੇ ਥੋੜੇ ਜਿਹੇ ਸਾਲਾਂ ਵਿੱਚ ਗੁਰੂ ਸਾਹਿਬ ਨੂੰ ਤਗੜਾ ਕਰ ਦੇਵੇ ਤਾਂ ਤੈਨੂੰ ਬਹੁਤ ਪ੍ਰਸੰਨ ਕਰੂੰ, ਮੈਂ ਮਾਇਆ ਦਿਆਂਗਾ। ਉਸ ਨੂੰ ਬਹੁਤ ਖੁਸ਼ੀ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਨੂੰ ਅਲਫਾਦਿਕ ਲਿਖ ਕਰਕੇ ਅੱਬਲ ਦੇ ਵਿੱਚ ਦਿੱਤੇ ਤੇ ਆਪ ਹਜ਼ੂਰ ਨੇ ਜਿਵੇਂ ਗੁਰੂ ਸਾਹਿਬ ਦੀ ਰਸਨਾ ਦੇ ਉੱਤੇ ਅੱਗੇ ਹੀ ਕਿਸੇ ਆਪ ਗੁਰੂ ਸਾਹਿਬ ਜਿਸ ਪ੍ਰਕਾਰ ਮਾਸਟਰ ਹੋ ਕੇ ਲੋਕਾਂ ਨੂੰ ਪੜ੍ਹਾਉਣ ਵਾਲੇ ਹੁੰਦੇ ਹੈ, ਕਾਜੀ ਦੇ ਬੋਲਣ ਦੀ ਜ਼ਬਾਨ ਚ ਕੋਈ ਦੇਰ ਲੱਗੇ ਗੁਰੂ ਸਾਹਿਬ ਦੀ ਰਸਨਾ ਤੋਂ ਜਦੋਂ ਬਚਨ ਨਿਕਲ ਦੇਰ ਹੀ ਨਾ ਲੱਗੇ, ਐਸੇ ਇਲਮ ਨੂੰ ਦੇਖ ਕਰਕੇ ਨਿਹਾਲ ਹੋ ਗਏ ਸਾਰੇ ਲੋਕ ਵੇਖਿਆ ਕਰਨ ਆ ਕੇ ਮਹਾਰਾਜ ਕੇ ਕੀ ਸੋਹਣੀ ਵਿਦਿਆ ਫਾਰਸੀ ਮਹਾਰਾਜ ਸਾਹਿਬ ਪੜ੍ਹਦੇ ਹਨ, ਲੋਕ ਆ ਕੇ ਦੂਰੋਂ ਸੁਣਿਆ ਕਰਨ। ਇਸ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਝ ਚਿਰ ਪੜ੍ਹਦੇ ਰਹੇ, ਫਿਰ ਆਪ ਮਹਾਰਾਜ ਸਾਹਿਬ ਜੀ ਮਸਤ ਹੋ ਗਏ, ਦੁਨੀਆਂ ਦੀ ਖੁਦੀ ਤੋਂ ਰਹਿਤ ਹੋ ਕੇ ਬੇਖੁਦ ਹੋ ਕੇ ਮਸਤ ਹੋ ਕੇ ਲੇਟ ਰਹੇ, ਕੋਈ ਕਿਸੇ ਨਾਲ ਬਚਨ ਬਿਲਾਸ ਨਾ ਕਰਨ। ਉਸ ਵਕਤ ਬਾਬੇ ਕਾਲੂ ਨੇ ਕਾਜੂ ਦੇ ਤਾਈ ਆ ਕੇ ਕਿਹਾ ਮੁੱਲਾਂ ਦੇ ਤਾਈ ਕਿ ਤੁਸੀਂ ਕਿਹੋ ਜਿਹੀ ਵਿਦਿਆ ਗੁਰੂ ਸਾਹਿਬ ਨੂੰ ਪੜ੍ਹਾਈ ਹੈ, ਜਾ ਕੇ ਪਤਾ ਲਓ ਚਲੋ ਗੁਰੂ ਸਾਹਿਬ ਬੋਲਦੇ ਨੀ ਮਸਤ ਹੋ ਕੇ ਪੈ ਰਹਿੰਦੇ ਹੈ। ਇਸ ਪ੍ਰਕਾਰ ਦੀ ਹਾਲਤ ਨੂੰ ਵੇਖ ਕੇ ਮੁੱਲਾ ਮਹਾਰਾਜ ਸਾਹਿਬ ਦੇ ਪਾਸ ਆਇਆ, ਹੋਰ ਲੋਕ ਵੀ ਸਿਆਣੇ ਸਿਆਣੇ ਆਏ ਦਰਸ਼ਨ ਕਰਨ। ਉਸ ਵੇਲੇ ਮੁੱਲਾ ਨੂੰ ਕਿਹਾ ਖੁਦਾ ਦੇ ਵਾਸਤੇ ਆਪ ਬੈਠ ਕੇ ਕੋਈ ਬਚਨ ਸੁਣਾਓ। ਤਾਂ ਗੁਰੂ ਸਾਹਿਬ ਜੀ ਉਸ ਵਕਤ ਬੈਠ ਗਏ ਹਨ, ਬਰਾਜੇ ਹੋਏ ਬੈਠ ਕਰਕੇ ਇਹ ਪਵਿੱਤਰ ਸ਼ਬਦ ਮੁੱਲਾ ਦੇ ਪ੍ਰਸਾਦ ਉਚਾਰਨ ਕੀਤਾ ਹੈ। ਇੱਕ ਰਾਗ ਰੂਪ ਰਾਗ ਪਲੰਗ ਸ਼ੁਰੂ ਹੁੰਦਾ ਹੈ, ਪਹਿਲੇ ਘਰ ਸੁਰਤਾ ਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲਵਾਦ ਰੂਪ ਹੈ, ਨਾਮ ਪ੍ਰਸਿੱਧ ਹੈ, ਕਰਤਾ ਸਾਰੇ ਜਗਤ ਨੱਚਣ ਵਾਲਾ, ਪੁਰਖ ਸਾਰਿਆਂ ਦਾ ਪੂਰਨ ਹੈ, ਨਿਰਭਉ ਭੈ ਤੋਂ ਬਿਨਾਂ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਹਸਤੀ ਹੈ, ਅਯੂਨੀ ਅਜਨਮਾ ਰੂਪ ਹੈ, ਸਹਿਪਨ ਸੁਤਿ ਪ੍ਰਕਾਸ਼ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਰੂਪ ਹੈ। ਜਦੋਂ ਇਹਨੇ ਕਿਹਾ ਕਿ ਮਹਾਰਾਜ ਵਾਹਿਗੁਰੂ ਦੇ ਪਰਮੇਸ਼ਰ ਦੇ ਵਾਸਤੇ ਆਪ ਸੁਣਾਓ, ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ,
ਯਕ ਅਰਜ ਗੁਪਤਮ ਪੀਸ ਤੂ।
ਹੇ ਕਾਜੀ, ਯਕ ਨਾਮ ਇੱਕ ਦਾ ਹੈ, ਅਰਜ ਨਾਮ ਬੇਨਤੀ ਦਾ ਹੈ, ਗੁਪਤ ਨਾਮ ਕਹਿਣ ਦਾ ਹੈ, ਮਾਂ ਮੈਂ ਕਹਿੰਦਾ ਹਾਂ ਪੇਸ ਪਰਮੇਸ਼ਰ ਦੇ ਤੋ ਤੇਰੇ, ਹੇ ਪਰਮੇਸ਼ਰ ਇੱਕ ਬੇਨਤੀ ਮੈਂ ਆਪ ਦੇ ਅੱਗੇ ਕਹਿੰਦਾ ਹਾਂ,
ਦਰ ਗੋਸ ਕੁੰਨ ਕਰਤਾ,
ਇਹ ਬੇਨਤੀ ਕਰੀਏ ਹੇ ਕਾਜੀ ਕਹੋ ਕਿ ਦਰ ਵਿੱਚ ਗੋਸ਼ ਕੰਨ ਦੇ ਕੁੰਨ ਕਰਨ ਕੰਨ ਸੁਣਨਾ ਕਰ ਕੰਨ ਦੇ ਵਿੱਚ ਸੱਚੇ ਪਾਤਸ਼ਾਹ ਇਹ ਸਾਡੀ ਬੇਨਤੀ ਨੂੰ ਕੰਨ ਦੇ ਕੇ ਆਪ ਸੁਣੋ।
ਹੱਕਾ ਕਬੀਰ ਕਰੀਮ ਤੂੰ
ਹੱਕਾ ਦਾ ਕਾ ਸ਼ਬਦ ਦਾ ਕੰਨਾ ਨੇ ਜਿਹੜਾ ਐ ਹੱਕ ਕਹਿਣਾ ਹੈ। ਹੇ ਹੱਕ ਸੱਚ ਸਰੂਪ ਮਹਾਰਾਜ ਆਪ ਕੈਸੇ ਹੋ।
ਕਬੀਰ
ਕਬੀਰ ਆਪ ਵੱਡੇ ਹੋ ਸੱਚੇ ਪਾਤਸ਼ਾਹ, ਕਰੀਮ ਕਿਰਪਾਲੂ ਹੋ, ਕਰਮ ਬਖਸ਼ੀ ਕਰਨ ਵਾਲੇ ਹੋ ਆਪ। ਆਪ ਬਿਨਾਂ ਐਬ ਗੁਨਾਹਾਂ ਤੋਂ, ਆਪਦੇ ਚ ਕੋਈ ਗੁਨਾਹ ਨਹੀਂ ਹੈ ਅਤੇ ਆਪ ਮਹਾਰਾ ਪਰਵਤਗਾਰ ਪਾਲਣਾ ਕਰਨ ਵਾਲੇ ਹੋ। ਇਹ ਬੇਨਤੀ ਵਾਹਿਗੁਰੂ ਅੱਗੇ ਕਰੀਏ ਕਿ ਮਹਾਰਾ ਸਾਡੀ ਇਹ ਬੇਨਤੀ ਨੂੰ ਸੁਣੋ ਕਿ ਤੂੰ ਐਸਾ ਹੈ ਸਾਰੇ ਗੁਣਾਂ ਸੰਪੰਨ ਹੈ।
ਦੁਨੀਆਂ ਮੁਕਾਮੇ ਫਾਨੀ,
ਹੇ ਕਾਜੀ ਜਿਸ ਦੁਨੀਆਂ ਨੂੰ ਤੂੰ ਸੱਚੀ ਮੰਨਿਆ ਹੈ ਇਹ ਦੁਨੀਆਂ ਦਾ ਮੁਕਾਮ ਜਿਹੜੀ ਸਥਿਤੀ ਇਹ ਫਨਾ ਰੂਪ ਹੈ।
ਤਹਿਕੀਕ ਦਿਲ ਦਾਨੀ,
ਤਹਿਕੀਕ ਨਿਸ਼ਚੇ ਕਰਕੇ ਦਿਲ ਵਿੱਚ ਦਾਨੀ ਜਾਣਨਾ ਕਰੀ ਤੂੰ, ਦਿਲ ਤੇਰੇ ਨੂੰ ਜਾਣਿਆ ਕਿ ਨਹੀਂ ਜਾਣ ਨਹੀਂ ਤੂੰ।
ਮਾਮ ਸਰ ਮੂਏ ਅਜਰਾ ਈਲ ਬਿਰਖਤ ਹੈ,
ਆਪਣੇ ਹਿਰਦੇ ਚ ਵਿਚਾਰ ਕਰਕੇ ਮਾਮ ਮੇਰੇ ਸਰ ਸਿਰ ਦੇ ਮੂਏ ਨਾਉ ਕੇਸ ਅਜਾਈਲ ਜਮਦੂਤ ਨੇ ਗ੍ਰਿਫਤਾਂ ਪਕੜੇ ਹੋਏ ਹਨ।
ਦਿਲ ਹੇਚ ਨਾ ਦਾਨੀ,
ਇਹ ਦਿਲ ਦੇ ਵਿੱਚ ਮਨ ਵਿੱਚ ਹੇਚ ਕੁਛ ਵੀ ਥੋੜੇ ਮਾਤਰ ਵੀ ਨਾ ਦਾਨੀ ਨਹੀਂ ਜਾਣਿਆ, ਇਹ ਜਾਣਨਾ ਕਰ ਵਿਰਾਗ ਦੇ ਨਾਲ ਕਿ ਮੇਰੇ ਕੇਸ ਜਮਦੂਤ ਦੇ ਪਕੜੇ ਹੋਏ ਹੈ, ਇਹ ਅੰਤ ਨੂੰ ਮ੍ਰਿਤੂ ਦੇ ਮੈਂ ਵਸਤ ਹੋ ਜਾਣਾ ਹੈ। ਦੁਨੀਆਂ ਦਾ ਮੁਕਾਮੀ ਸਥਿਤੀ ਜਿਹੜੀ ਇਹ ਫਨਾ ਰੂਪ ਹੈ, ਇਹ ਨਿਸ਼ਚੇ ਕਰਕੇ ਦਿਲ ਚ ਜਾਣਨਾ ਕਰ ਭਾਈ।
ਰਹਾਉ ਜਨ ਪਿਸਰ ਪਦਰ ਬਿਰਾਦਰਾਂ,
ਮਹਾਰਾਜ ਸਾਨੂੰ ਬੁਣਿਆ ਹੋਣ ਇਹੋ ਜਿਹਾ ਵਿਰਾਗ ਧਾਰਨਾ ਚਾਹੀਦਾ ਹੈ। ਆਪਦੀ ਅਜੇ ਉਮਰ ਨਹੀਂ ਹੈ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਫੇਰ ਸਿੱਖਿਆ ਦਿੰਦੇ ਹਨ, ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ।
ਜਨ ਪਿਸਰ ਪਦਰ ਬਿਰਾਦਰਾਂ,
ਇਹ ਭਾਈ ਜਨ ਜੋ ਆਪਣੀ ਸੁਪਤਨੀ ਹੈ, ਪਿਸਰ ਜੋ ਆਪਦੇ ਪੁੱਤਰ ਹਨ, ਪਦਰ ਜੋ ਪਿਤਾ ਆਦਿਕ ਹਨਗੇ, ਬਰਾਦਰਾਂ ਸੰਬੰਧੀ ਜੋ ਭਾਈ ਆਦਿਕ ਹਨ।
ਕਸ ਨੇਸ ਦਸ ਗੀ,
ਕਸ ਕਿਸੇ ਨੂੰ ਵੀ ਨੇਸ ਨਹੀਂ, ਦਸਤ ਹੱਥ ਗੀਰ ਨਾ ਪਕੜਨਾ। ਜਦੋਂ ਅੰਤ ਦਾ ਸਮਾਂ ਆਇਆ ਉਸ ਵੇਲੇ ਨਾ ਪਿਤਾ ਨੇ, ਨਾ ਪੁੱਤਰ ਨੇ, ਨਾ ਔਰਤ ਨੇ ਤੇ ਨਾ ਆਪਣੇ ਸੰਬੰਧੀਆਂ ਨੇ ਕਿਸੇ ਨੂੰ ਵੀ ਹੱਥ ਨੀ ਪਕੜਨਾ ਛਡਾਉਣ ਵਾਸਤੇ ਕਾਲ ਤੋਂ।
ਆਖਿਰ ਵਿਆਹਤਮ ਕਸ ਨਾ ਦਾਰਦ,
ਆਖਿਰ ਅਖੀਰ ਦਾ ਵੇਲਾ ਜਦੋਂ ਆ ਗਿਆ, ਵਿਆਹਤਮ ਰੋਗੀ ਹੋ ਕੇ ਡਿੱਗ ਪਿਆ ਜਿਸ ਵਕਤ, ਵਿਆਹਤਮ ਨਾਮ ਗਿਰ ਪੈਣ ਦਾ ਹੈ। ਜਦੋਂ ਤੂੰ ਸਰੀਰ ਵੱਲੋਂ ਆਖਿਰ ਨੂੰ ਡਿੱਗ ਪਿਆ ਉਸ ਵਕਤ ਇਸ ਸੰਸਾਰ ਵੱਲੋਂ ਕੂਚ ਕਰਨ ਵਾਸਤੇ ਡਿੱਗ ਪਿਆ ਜਦੋਂ ਤੂੰ।
ਕਸ ਨਾ ਦਾਰਦ,
ਕਸ ਨਾ ਮਨੁੱਖ ਦਾ ਹੈ, ਦਰ ਨਾ ਰੱਖਦਾ ਹੈ, ਕਿਸੇ ਮਨੁੱਖ ਨੂੰ ਵੀ ਤੇਰੀ ਰੱਖਿਆ ਨਹੀਂ ਕਰਨੀ, ਦਰਦੀ ਨਹੀਂ ਬਣਨਾ, ਰੱਖਕ ਨਹੀਂ ਬਣਨਾ ਹੈ।
ਜੋ ਸਵਦ ਤਕਵੀਰ,
ਤੂੰ ਨਾ ਜਦੋਂ ਸਵਦ ਨਾ ਹੋਵੇਗੀ, ਤਕਵੀਰ ਬੱਕਰੇ ਦੇ ਕੋਣ ਵਾਲੀ ਹਾਲਤ, ਜਿਵੇਂ ਕਾਜੀ ਬੱਕਰੇ ਨੂੰ ਜਿਵਾ ਕਰਦੇ ਹੈ, ਐਂ ਜਦੋਂ ਕਾਲ ਬੱਕਰੀ ਨਹੀਂ ਤੈਨੂੰ ਜਿਵਾ ਕਰਨ ਲੱਗਾ, ਮਾਰਨ ਲੱਗਾ, ਕਤਲ ਕਰਨ ਲੱਗਾ, ਐਸੀ ਹਾਲਤ ਜਦੋਂ ਤੇਰੀ ਹੋਵੇਗੀ ਬੱਕਰੇ ਦੇ ਕੋਣ ਵਾਲੀ, ਉਦੋਂ ਕੋਈ ਵੀ ਅੰਤ ਨੂੰ ਅਖੀਰ ਨੂੰ ਜਦੋਂ ਡਿੱਗ ਪਿਆ ਤੇਰਾ ਸਰੀਰ, ਕਿਸੇ ਨੂੰ ਵੀ ਤੇਰੇ ਰੱਖਕ ਨਹੀਂ ਹੋਣਾ, ਅਹੀ ਜੀ ਹੋਵੇਗੀ ਬੱਕਰੇ ਦੇ ਕੋਣ ਵਾਲੀ ਜੋ ਤਕਵੀਰ ਤੇਰੀ ਹਾਲਤ।
ਸਭ ਰੂਜ ਗਸਤਮ ਦਰ ਹਵਾ,
ਤਕਵੀਰ ਨਾ ਕੋਣ ਦਾ ਹੈ, ਕੋਣ ਵਾਲੀ ਹਾਲਤ ਸਵਦ ਹੋਵੇਗੀ ਜਦੋਂ।
ਸਭ ਰੂਜ ਗਸਤਮ ਦਰ ਹਵਾ,
ਕਾਜੀ ਕਹਿਣ ਲੱਗਾ ਮਹਾਰਾ ਮੈਂ ਤਾਂ ਗੁਨਾਹਾਂ ਦਾ ਭਰਿਆ ਹੋਇਆ ਹਾਂ। ਮਹਾਰਾ ਕਹਿੰਦੇ ਉਹ ਬੇਨਤੀ ਕਰ।
ਸਭ ਰੂਜ ਗਸਤਮ ਦਰ ਹਵਾ,
ਸ਼ਬ ਰਾਤਾਂ ਸਾਰੀਆਂ ਤੇ ਰੋਜ਼ ਜਿੰਨੇ ਦਿਹਾੜੇ ਹਨ, ਗਸਤਮ ਗਸਤ ਫਿਰਦਾ ਮਾਂ ਮੈਂ ਹਾਂ ਸੱਚੇ ਪਾਤਸ਼ਾਹ, ਦਿਨ ਤੇ ਰਾਤ ਮੈਂ ਫਿਰਦਾ ਹਾਂ, ਦਰ ਹਵਾ ਦਰ ਵਿੱਚ ਹਵਾ, ਖੁਆਇਸ਼ ਦੇ ਦੁਨੀਆਂ ਦੀਆਂ ਇੱਛਾਵਾਂ ਵਿੱਚ, ਵਾਸ਼ਨਾ ਦੀਆਂ ਖਾਹਿਸ਼ਾਂ ਵਿੱਚ ਮੈਂ ਰਾਤ ਨੇ ਮਾਰਾ ਫਿਰਦਾ ਹਾਂ।
ਕਰ ਦੇਮ ਬਦੀ ਖਿਆਲ,
ਮੈਂ ਬੇਨਤੀ ਕਰ, ਮੈਂ ਕਰਦਾ ਹਾਂ ਬਦੀਆਂ ਖੋਟੇ ਕੰਮਾਂ ਚ ਖਿਆਲ ਧਿਆਨ ਦਿੰਦਾ ਹਾਂ।
ਗਾਹੇ ਨਾ ਨੇਕੀ ਕਾਰ ਕਰ ਦਮੂ,
ਹੇ ਮੁੱਲਾ ਹੀ ਬੇਨਤੀ ਕਰ, ਗਾਹੇ ਨਾ ਨੇਕੀ ਕਾਰ ਕਰ ਦੋ, ਮੈਂ ਗਾਹੇ ਕਦੇ ਵੀ ਮਹਾਰਾਜ ਨੇਕੀ ਭਲਿਆਈ ਵਾਲੀ ਕਾਰ ਕਰਦਾ ਨਹੀਂ ਹਾਂ, ਮਾਂ ਮੈਂ ਮੈਂ ਕੋਈ ਵੀ ਭਲਿਆਈ ਵਾਲੀ ਕਦੇ ਵੀ ਕੰਮ ਕਾਰ ਨਹੀਂ ਕਰਦਾ ਹਾਂ।
ਮਮ ਈ ਚਿਨੀ ਅਹਿਵਾਲ,
ਮੇਰਾ ਚਿਨੀ ਈ ਐਸਾ ਚਿਨੀ ਜੈਸਾ ਕਿਹਾ ਹੈ, ਜਿਸ ਪ੍ਰਕਾਰ ਦਾ ਕਿਹਾ ਮੇਰਾ ਇਹੋ ਜਿਹਾ ਅਹਿਵਾਲ ਹਾਲਤ ਹੈ ਮਹਾਰਾਜ।
ਬਦ ਬਖਤ ਹਮ ਚੋ ਵਕੀਲ ਗਾਫ,
ਫਿਰ ਬੇਨਤੀਆਂ ਕਰਕੇ ਔਗਲਾਂ ਦਾ ਮੈਂ ਭਰਿਆ ਹੋਇਆ ਹਾਂ ਸੱਚੇ ਪਾਤਸ਼ਾਹ। ਬਦ ਨਾ ਖੋਟੇ ਵਖਤ ਨਾ ਭਾਗਾਂ ਵਾਲਾ ਹਾਂ, ਬਹੁਤ ਮੰਦ ਕਰਮੀ ਹਾਂ ਮਹਾਰਾਜ। ਹਮ ਭੀ ਚੂ ਐਸੇ, ਜਿਸ ਪ੍ਰਕਾਰ ਮਹਾਰਾਜ ਮੈਂ ਬਦ ਵਖਤ ਮੰਦੇ ਭਾਗਾਂ ਵਾਲਾ ਹਾਂ, ਭੀ ਚੂ ਐਸੇ ਹੀ ਮੈਂ ਵਕੀਲ ਸੂਮ ਹਾਂ। ਪਰਮੇਸ਼ਰ ਦਾ ਭਜਨ ਨਹੀਂ ਕਰਦਾ ਏਡੀ ਸੂਮਤਾ ਹੀ ਹੈ, ਧਰਮ ਦੇ ਵਾਸਤੇ ਕੋਈ ਪੈਸਾ ਨਹੀਂ ਖਰਚਦਾ ਏਡਾ ਸੂਮ ਹਾਂ। ਤੇ ਵਕੀਲ ਨਾ ਚੁਗਲੀ ਕਰਨ ਵਾਲਾ ਸੁਭਾਅ ਹੈ, ਵਕੀਲ ਨਾ ਈਰਖਾ ਕਰਨ ਵਾਲਾ ਸੁਭਾਅ ਹੈ। ਫਾਰਸੀ ਚ ਵਕੀਲ ਨਾ ਸੂਮ ਦਾ ਹੁੰਦਾ ਹੈ, ਦੇਸ਼ ਭਾਸ਼ਾ ਨੂੰ ਮੰਨ ਕੇ ਬੜੀ ਵਕੀਲੀ ਕਰਦਾ, ਚੁਗਲੀ ਦਾ ਨਾਮ ਹੈ, ਵਕੀਲੀ ਈਰਖਾ ਦਾ ਨਾਮ ਹੈ। ਜਿਸ ਪ੍ਰਕਾਰ ਮਹਾਰਾਜ ਖੋਟੇ ਭਾਗਾਂ ਵਾਲਾ ਹਾਂ ਮੈਂ, ਭੀ ਚੂ ਐਸੇ ਹੀ ਵਕੀਲ ਸੂਮ ਹਾਂ। ਭਜਨ ਸਿਵਨ ਚ ਇੱਕ ਸਾਹ ਨਹੀਂ ਖਰਚਦਾ ਤੇ ਈਰਖਾ ਕਰਦਾ ਹਾਂ ਗੁਣਾਂ ਵਾਲਿਆਂ ਦੇ ਨਾਲ। ਤੇ ਫਿਰ ਸੱਚੇ ਪਾਤਸ਼ਾਹ ਵਕੀਲ ਦੂਸਰੇ ਪਾਸੇ, ਸੱਚੇ ਪਾਤਸ਼ਾਹ ਮੇਰਾ ਚੁਗਲੀ ਕਰਨ ਦਾ ਸੁਭਾਅ ਹੈ, ਅਤੇ ਫਿਰ ਵਕੀਲ ਮਾਰਾ ਈਰਖਾ ਕਰਨ ਵਾਲਾ ਹਾਂ, ਚੁਗਲੀ ਕਰਨ ਵਾਲਾ ਹਾਂ, ਫਿਰ ਗਾਫਲ ਕੰਨ ਮੁੱਢ ਮਾਰ ਛੱਡਣ ਵਾਲਾ ਹਾਂ, ਇਹੋ ਜਿਹਾ ਮੇਰਾ ਸੁਭਾਅ ਹੈ। ਗਾਫਲ ਪ੍ਰਮਾਦੀ ਹਾਂ, ਜੋ ਕੁਝ ਆਗਿਆ ਹੈ ਉਹਨੂੰ ਕਰਨ ਦੇ ਥਾਂ ਗਾਫਲਤਾਈ ਵਿੱਚ ਸਮਾਂ ਗੁਆ ਗੁਜ਼ਾਰਦਾ ਹਾਂ। ਪਰਮਾਤਾਈ ਚ
ਵੀ ਨਜ਼ਰ ਵੀ ਵਾਕ,
ਜਿਸ ਪ੍ਰਕਾਰ ਮਹਾਰਾਜ ਗਾਫਲ ਹਾਂ, ਹਮ ਭੀ ਚੂ ਐਸੇ ਹੀ ਬੇਨਜ਼ਰ ਹਾਂ, ਮੇਰੇ ਅੰਤੇ ਨਜ਼ਰ ਨਹੀਂ ਹੋਈ, ਕਿਰਪਾ ਨਹੀਂ ਹੋਈ, ਨਿਗਾਹ ਤੋਂ ਹੀਣਾ ਹਾਂ, ਅੰਨਾ ਹਾਂ ਮਹਾਰਾਜ ਮੈਂ। ਵਿਰਾਗ ਰੂਪੀ ਨਜ਼ਰ ਨਹੀਂ ਮੇਰੇ ਅੰਦਰ ਹੈ, ਪਰੋਖ ਅਪਰੋਖ ਗਿਆਨ ਰੂਪੀ ਨਜ਼ਰ ਨਹੀਂ ਮੇਰੇ ਅੰਦਰ ਹੈ, ਨਨਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਜ਼ਰ ਨਹੀਂ ਹੈ।
ਬੇਵਾਕ,
ਅਤੇ ਬੇਵਾਕ ਵਾਕ ਨਾ ਹੁੰਦਾ ਡਰਦਾ, ਬਿਨਾਂ ਡਰ ਤੋਂ ਹਾਂ, ਭੈ ਤੋਂ ਤੁਰਿਆ ਫਿਰਦਾ ਰਹਿ ਤੇ ਭੈ ਨਹੀਂ ਪਰਮੇਸ਼ੁਰ ਤੇਰਾ ਧਾਰਿਆ, ਨਿਰਭੈ ਆਪਣੇ ਆਪ ਨੂੰ ਮੰਨਦਾ, ਬੇਵਾਕ ਬੇਖੌਫ ਹੋਇਆ ਰਹਿੰਦਾ ਹਾਂ। ਤੇ ਵਾਕ ਜਿਹੜੇ ਇਕਰਾਰ ਕੀਤੇ ਸੀ ਗਰਭ ਵਿੱਚ ਵੀ ਮਹਾਰਾਜ ਸਵਾਹ ਸਵਾਹ ਤੇਰਾ ਭਜਨ ਕਰਿਆ ਕਰੂ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰੂ, ਦਸਵਾਂ ਹਿੱਸਾ ਤੇਰੇ ਨਿਮਿਤ ਦਿਆ ਕਰੂ, ਉਹ ਬਚਨਾਂ ਤੋਂ ਬਿਨਾਂ ਹੋ ਰਿਹਾ ਮੈਂ, ਉਹ ਇਕਰਾਰ ਮਾਤਾ ਦੇ ਗਰਭ ਦੇ ਕੀਤੇ ਹੋਏ ਤੇਰੇ ਨਾਲ ਭੁਲਾਈ ਬੈਠਾ ਹਾਂ। ਇਸ ਪ੍ਰਕਾਰ ਦਾ ਸੱਚੇ ਪਾਤਸ਼ਾਹ ਬੇਵਾਕ ਆਪਦੀ ਬਾਣੀ ਜਿਹੜੇ ਬਚਨ ਹੈ ਉਹਨਾਂ ਦੇ ਧਾਰਨ ਤੋਂ ਬਿਨਾਂ ਹਾਂ ਮੈਂ।
ਨਾਨਕ ਬਗੋਇਦ ਜਨ ਤੁਰਾ,
ਇਹ ਕਾਜੀ ਇਸ ਪ੍ਰਕਾਰ ਬੇਨਤੀ ਕਰ ਕਿ ਮਹਾਰਾਜ ਨਾਨਕ ਬਗੋਇਦ ਜਨ ਤੁਰਾ। ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਬਗੋਇਦ ਕਥਨ ਕਰਦੇ ਹਨ ਗੁਰੂ ਨਾਨਕ ਦੇਵ ਜੀ, ਇਉਂ ਬੇਨਤੀ ਕਰਕੇ ਹੇ ਮਹਾਰਾਜ ਮੈਂ ਤੁਰਾ ਤੇਰਾ ਜਨ ਹਾਂ, ਤੇਰਾ ਸੇਵਕ ਹਾਂ, ਭਗਤ ਹਾਂ,
ਤੇਰੇ ਚਾਕਰਾਂ ਪਾ ਖਾ,
ਤੇਰਾ ਸੇਵਕ ਭਗਤ ਬਣ ਕੇ ਮਾਣ ਨਹੀਂ ਮੈਂ ਕਰਦਾ ਮਹਾਰਾਜ, ਤੇਰੇ ਚਾਕਰਾਂ ਪਾ ਖਾ, ਜਿਹੜੇ ਤੇਰੇ ਚਾਕਰ ਭਗਤ ਸੰਤ ਹੈ, ਭਗਤੀ ਚਾਕਰੀ ਕਰਦੇ ਹਨ ਚਾਕਰ ਗੋਬਿੰਦ ਕੇ, ਠਾਕਰ ਮੇਰਾ ਭਾਰਾ, ਉਹਨਾਂ ਦੇ ਪਾ ਚਰਨਾਂ ਦੀ ਖਾਕ ਧੂੜ ਹਾਂ ਮੈਂ। ਇਸ ਪ੍ਰਕਾਰ ਬੇਨਤੀਆਂ ਕਰ ਰਿਹਾ, ਕਾਜੀ ਤੇਰਾ ਹਾਲ ਹੋਵੇਗਾ। ਸੁਣ ਕੇ ਕਾਜੀ ਦੀ ਜਿਗ ਲਗਾ ਕੇ ਗੁਰੂ ਸਾਹਿਬ ਜੀ ਨੂੰ ਮੁੱਲਾਂ ਨੂੰ ਵੀ ਨਿਹਾਲ ਕਰ ਦਿੱਤਾ, ਇਸ ਪ੍ਰਕਾਰ ਬਖਸ਼ਿਸ਼ ਕੀਤੀ ਹੈ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਏਮਨਾਬਾਦ ਚ ਬੈਠੇ ਸਨ, ਉਸ ਵੇਲੇ ਸਾਧ ਸੰਗਤ ਜੀ ਬਾਬਰ ਚੜ੍ਹਾਈ ਕਰਕੇ ਆਇਆ ਹੈ, ਉਸ ਬਾਬਰ ਦੀ ਚੜ੍ਹਾਈ ਤੋਂ ਸਾਰੇ ਲੋਕਾਂ ਦੇ ਤਾਈਂ ਜੰਗ ਕਰਕੇ ਉਹਨੇ ਜਿੱਤ ਲਿਆ, ਜਿੱਤ ਕੇ ਜਿੰਨੇ ਏਮਨਾਬਾਦੀ ਸੀ, ਲੋਧੀ ਖਾਨਦਾਨ ਪਠਾਣਾ ਦਾ ਰਾਜ ਚਲਿਆ ਗਿਆ, ਤੇ ਬਾਬਰ ਦੀ ਦੁਹਾਈ ਮੁਗਲ ਦੀ ਫਿਰ ਗਈ। ਉਸ ਵਕਤ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਹੈ, ਮਹਾਰਾਜ ਏਮਨਾਬਾਦ ਬਾਹਰ ਗੁਰਦੁਆਰਾ ਬਣਿਆ ਹੋਇਆ ਹੈ, ਉਸ ਸਥਾਨ ਵਿੱਚ ਮਹਾਰਾਜ ਸਾਹਿਬ ਬੈਠੇ ਸਨ। ਉੱਥੇ ਬੈਠਿਆਂ ਨੂੰ ਪਠਾਣ ਦੋ ਆਏ, ਮੁਗਲ ਆਏ ਦੋ, ਉਹਨਾਂ ਨੇ ਗੁਰੂ ਸਾਹਿਬ ਨੂੰ ਬੋਝਾ ਚੁਕਾਉਣ ਵਾਸਤੇ ਪ੍ਰੇਰਿਆ। ਆਪ ਜੀ ਕੈਦੀਆਂ ਨੂੰ ਛਡਾਉਣ ਵਾਸਤੇ ਸੱਚੇ ਪਾਤਸ਼ਾਹ ਨਾਲ ਤੁਰ ਪਏ, ਆਪ ਦੇ ਸਿਰ ਦੇ ਉੱਤੇ ਬੋਝਾ ਚੱਕ ਕੇ ਰੱਖਣ ਲੱਗੇ ਤਾਂ ਸਵਾ ਗਿੱਠ ਸਵਾ ਅੱਠ ਉੱਚਾ ਰਿਹਾ, ਮਹਾਰਾਜ ਸਿਰ ਤੇ ਨਹੀਂ ਟਿਕਿਆ, ਨਾਲ ਹੀ ਉਹ ਪੰਨ ਤੁਰੀ ਗਈ। ਤੇ ਭਾਈ ਮਰਦਾਨੇ ਨੂੰ ਅੜੀ ਵਾਲਾ ਘੋੜਾ ਫੜਾਇਆ, ਮਰਦਾਨੇ ਤੋਂ ਸਾਂਭਿਆ ਨਾ ਜਾਵੇ, ਬਾਲੇ ਦੇ ਸਿਰ ਤੇ ਇੱਕ ਬੋਝਾ ਚੁੱਕਿਆ ਹੋਇਆ। ਉਸ ਵਕਤ ਭਾਈ ਬਾਲਾ ਜੀ ਨਾਲ ਤੁਰੇ ਆਉਂਦੇ ਆ, ਮਹਾਰਾਜ ਕਹਿੰਦੇ ਮਰਦਾਨਿਆਂ ਰਵਾਬ ਬਜਾ ਬਾਣੀ ਸੁਣਾਈਏ ਤੁਹਾਨੂੰ। ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਬਾਣੀ ਦਾ ਵਕਤ ਹੁਣ ਤਾਂ ਘੋੜਾ ਨੀ ਸਾਂਭਿਆ ਜਾਂਦਾ। ਮਹਾਰਾਜ ਕਹਿੰਦੇ ਛੱਡਦੇ ਆਪੇ ਮਗਰ ਤੁਰਿਆ ਆਵੇਗਾ। ਇਹ ਸੁਣ ਕੇ ਮਰਦਾਨੇ ਧੀਰ ਜਾ ਗਈ, ਰਵਾਬ ਬਜਾਉਣ ਲੱਗਾ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਖੁਰਾਸਾਨ ਖਸਮਾਨਾ ਕੀਆ ਸ਼ਬਦ ਉਚਾਰਿਆ ਜਾਂਦੇ ਹਨ। ਫਿਰ ਉੱਥੇ ਡੇਰੇ ਚਲੇ ਗਏ। ਡੇਰੇ ਜਾਣ ਤੋਂ ਸਾਰੇ ਕੈਦੀਆਂ ਨੂੰ ਮਹਾਰਾਜ ਨੇ ਕਿਹਾ, ਭਾਈ ਮਨੀ ਸਿੰਘ ਸਾਹਿਬ ਲਿਖਿਆ ਕਿ 1100 ਕੈਦੀ ਜਿਹੜਾ ਸੀ ਨਾ ਚੱਕੀਆਂ ਤੇ ਲਾਇਆ ਹੋਇਆ, ਉਹਨਾਂ ਨੇ ਕਿਹਾ ਵੀ ਆਪ ਵਾਹਿਗੁਰੂ ਦਾ ਜਾਪ ਕਰੋ ਤੇ ਸਾਰਿਆਂ ਨੇ ਚੱਕੀਆਂ ਫਿਰਨਗੀਆਂ, ਗਲਾ ਪਾਈ ਛੱਡੋ। ਉਸ ਤਰ੍ਹਾਂ ਚੱਕੀਆਂ ਫਿਰਦੀਆਂ ਦੇਖ ਕੇ ਜਦੋਂ ਬਾਬਰ ਨੂੰ ਨੌਕਰਾਂ ਨੂੰ ਜਾ ਕੇ ਦੱਸਿਆ, ਮਹਾਰਾਜ ਦੇ ਚਰਨੀ ਆ ਪਿਆ ਬਾਬਰ। ਕਹਿਣ ਲੱਗਾ, ਮਹਾਰਾਜ ਮੈਂ ਹੀਰੇ ਜਵਾਹਰਾਤ ਬਸਤਰ ਆਦਿਕ ਭੇਟਾ ਕਰਦਾ, ਕੋਈ ਅੰਗੀਕਾਰ ਕਰੋ। ਮਹਾਰਾਜ ਕਹਿੰਦੇ ਇਸ ਦਾ ਕੋਈ ਅੰਗੀਕਾਰ ਨੀ ਕਰਨੀ ਭਾਈ, ਕੋਈ ਲੋੜ ਨੀ ਸਾਨੂੰ। ਫਿਰ ਕਹਿੰਦਾ, ਮਹਾਰਾਜ ਭੰਗ ਪੀਣ ਦਾ ਸੁਭਾਅ ਹੁੰਦਾ ਹੈ, ਫਕੀਰਾਂ ਦਾ ਭੰਗ ਹੀ ਲੈ ਲਓ। ਤਾਂ ਮਹਾਰਾਜ ਕਹਿੰਦੇ, ਭੰਗ ਪੀਣ ਵਾਲੇ ਜੀ ਅਸੀਂ ਫਕੀਰ ਨਹੀਂ ਹਾਂ, ਅਸੀਂ ਹੇ ਬਾਬਰ ਕਿਹੜੀ ਭੰਗ ਪੀਂਦੇ ਹਾਂ, ਸੁਣ ਤੈਨੂੰ ਉਪਦੇਸ਼ ਦੇਈਏ।
ਤਿਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਉ ਤੇਰਾ ਭਾਂਗ ਖਲੜੀ ਮੇਰਾ ਚੀ।
ਤਿਲੰਗ ਰਾਜ ਪਹਿਲੇ ਪਾਤਸ਼ਾਹ ਦੂਜੇ ਘਰ ਚ ਉਚਾਰਨ ਕਰਦੇ ਹਨ, ਇੱਕ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੇ ਹੈ। ਸੋ ਹਜ਼ੂਰ ਫਰਮਾਉਂਦੇ ਹਨ,
ਪਾਉ ਤੇਰਾ ਭਾਂਗ,
ਫਿਰ ਪਰਮੇਸ਼ਰ ਜਿਹੜਾ ਭੈ ਧਾਰਨਾ ਨਾ ਤੇਰਾ ਹਰ ਵਾਰ ਤੰਗ ਸੰਗ ਸਮਝਣਾ, ਕੋਈ ਮੰਦਾ ਸੰਕਲਪ ਨਹੀਂ ਉਠਾਉਣਾ, ਇਹ ਸਾਡੀ ਭੰਗ ਹੈ, ਇਹੋ ਹੀ ਸੁੱਖ ਹੈ।
ਖਲੜੀ ਮੇਰਾ ਚੀ,
ਮੁਸਲਮਾਨ ਫਕੀਰ ਜਿਹੜੇ ਹੈ ਉਹ ਖਲੜੀ ਕੂਨੇ ਵਿੱਚ ਰੱਖਦੇ ਹੁੰਦੇ ਹੈ ਢੰਗ ਦੇ ਤਾਈ ਪਾ ਕੇ। ਇਧਰ ਸਾਡਾ ਜਿਹੜਾ ਚਿੱਤ ਹੈ ਇਹੋ ਹੀ ਖਲੜੀ ਹੈ, ਕੂਨਾ ਹੈ, ਜਿਹਦੇ ਚ ਭੈ ਤੇਰਾ ਰੱਖੀਦਾ, ਹਿਰ ਚਿੱਤ ਚ ਰੱਖੀਦਾ ਨਾ ਭੈ, ਇਹ ਭੈ ਰੂਪੀ ਭੰਗ ਮਾਰਾ ਸਾਡੇ ਚਿੱਤ ਵਿੱਚ ਤੇਰੀ ਵਸ ਰਹੀ ਹੈ। ਜਿਹੜਾ ਚਿੱਤ ਹੈ ਉਹ ਹੀ ਖਲੜੀ ਬਣਿਆ ਹੋਇਆ, ਇਹੋ ਹੀ ਕੂਨਾ ਬਣਿਆ ਜਿਹਦੇ ਚ ਭੰਗ ਨੂੰ ਪਾ ਕੇ ਰੱਖੀਦਾ। ਜਾਂ ਖਲੜੀ ਨਾ ਖਰਲ ਕਰਨ ਦਾ ਨਾਂ ਹੁੰਦਾ, ਜਿਹੜੇ ਹਿੰਦੁਸਤਾਨ ਦੇ ਲੋਕ ਹੈ ਉਹ ਸਿਰਵੱਟੇ ਨਾਲ ਭੰਗ ਦੇ ਤਾਂ ਖਰਲ ਕਰਦੇ ਆ, ਰਗੜਦੇ ਆ। ਇਸੇ ਪ੍ਰਕਾਰ ਅਭਿਆਸ ਰੂਪੀ ਸਾਡੇ ਕੋਲ ਉਤਲਾ ਵੱਟਾ ਹੈ, ਤੇ ਨਿਸ਼ਚਾ ਰੂਪੀ ਸੱਚੇ ਪਾਤਸ਼ਾਹ ਅੰਦਰਲਾ ਜਿਹੜਾ ਥੱਲੇ ਵਾਲਾ ਸਿਰਾ ਦੇ ਥਾਂ ਹੈ, ਇਹਦੇ ਵਿੱਚ ਸੱਚੇ ਪਾਤਸ਼ਾਹ ਜਿਹੜਾ ਚਿੱਤ ਵਿੱਚ ਸਿਮਰਨ ਕਰਨਾ ਹੈ, ਇਹ ਖਰਲ ਕਰਦੇ ਹਾਂ, ਇਹਨੂੰ ਰਗੜ ਕੇ ਬਰੀਕ ਕਰਦੇ ਹਾਂ।
ਮੈਂ ਦੀਵਾਨਾ ਭਇਆ ਅਤੀਤ,
ਇਹ ਮਹਾਰਾਜ ਭੰਗ ਪੀ ਕੇ ਫਕੀਰ ਮਸਤਾਨੇ ਹੋ ਜਾਂਦੇ ਹੈ। ਮਹਾਰਾਜ ਕਹਿੰਦੇ ਮੈਂ ਇਹ ਜਿਹਾ ਦੀਵਾਨਾ ਮਸਤਾਨਾ ਹੋਇਆ ਹਾਂ, ਮਾਇਆ ਦੇ ਮੋਹ ਤੋਂ ਅਤੀਤ ਅਸੰਗ ਹੋ ਗਏ, ਵਿਰਗਤ ਹੋ ਗਏ ਹਾਂ।
ਘਰ ਕਾਸਾ ਦਰਸ਼ਨ ਕੀ ਭੂਖ,
ਫਿਰ ਫਕੀਰ ਜਿਹੜੇ ਹੈ ਠੂਠਾ ਲੈ ਕੇ ਕਾਠ ਦਾ ਭਿੱਖਿਆ ਮੰਗਣ ਵਾਸਤੇ ਜਾਂਦੇ ਹੈ। ਇਧਰ ਹੇ ਅੰਤਰਜਾਮੀ,
ਕਰ ਕਾਸਾ ਦਰਸ਼ਨ ਕੀ ਭੂਖ,
ਸਾਡੇ ਜਿਹੜੇ ਹੱਥਾਂ ਨੇ ਇਹੋ ਹੀ ਮਾਰਾ ਕਾਸਾ ਤਾਸਾ ਹੈ, ਮਨ ਬੁੱਧ ਰੂਪੀ ਹੱਥ ਵੀ ਕਾਸਾ ਹੈ, ਤੇ ਆਪਦੇ ਦਰਸ਼ਨਾਂ ਦੀ ਭੁੱਖ ਹੈ, ਇਹ ਭਿੱਖਿਆ ਮੰਗਦੇ ਹਾਂ ਕਿ ਆਪਦੇ ਦਰਸ਼ਨ ਬਖਸ਼ੋ ਸਾਨੂੰ।
ਮੈਂ ਦਰ ਮੰਗੂ ਨੀਤਾ ਨੀਤ,
ਹੇ ਅੰਤਰਜਾਮੀ ਆਪਦੇ ਦਰ ਸਤਸੰਗਤ ਦੇ ਵਿੱਚ ਅਸੀਂ ਇਸਤਿਤ ਹੋ ਕੇ, ਗਿਆਨ ਰੂਪੀ ਦਰ ਵਿੱਚ ਇਸਤਿਤ ਹੋ ਕੇ, ਅੰਤਰਮੁਖੰਤਾ ਕਰਨ ਰੂਪੀ ਦਰ ਚ ਸਥਿਤ ਹੋ ਕੇ ਮੰਗਦੇ ਹਾਂ ਕਿ ਹੇ ਨਿਤ ਰੂਪ ਪਰਮੇਸ਼ਰ ਸੁਹਾ ਸਾਨੂੰ ਆਪਦਾ ਦਰਸ਼ਨ ਨਿਤ ਬਖਸ਼ੋ, ਇਹ ਆਪਦੇ ਦਰ ਚੋਂ ਮੰਗਦੇ ਹਾਂ। ਨਿਤਾ ਪ੍ਰਤੀ
ਤਾਂ ਦਰਸ਼ਨ ਕੀ ਕਰੋ ਸਮਾਜ,
ਫਿਰ ਭੰਗ ਪੀ ਕੇ ਫਕੀਰ ਮਸਤ ਹੋ ਕੇ ਸਿਰ ਮਾਲਣ ਲੱਗ ਜਾਂਦੇ ਹੈ, ਮਸਤੀ ਚਾੜ ਲੈਂਦੇ ਹੈ। ਇਧਰ ਮਹਾਰਾ ਅਸੀਂ ਹੋਰ ਮਸਤੀ ਦੀ ਲੋੜ ਨਹੀਂ ਰੱਖਦੇ,
ਤਾਂ ਦਰਸ਼ਨ ਕੀ ਕਰੋ ਸਮਾਜ,
ਤੁਹਾਡੇ ਜਿਹੜੇ ਦਰਸ਼ਨ ਕਰਨੇ ਇਹੋ ਹੀ ਮਸਤੀ, ਸਮਾਜ ਫਾਰਸੀ ਚ ਮਸਤੀ ਦਾ ਨਾਮ ਹੁੰਦਾ, ਤੁਹਾਡੇ ਦਰਸ਼ਨਾਂ ਦੀ ਮਸਤੀ ਅਸੀਂ ਚਾੜਨਾ ਕਰਦੇ ਹਾਂ। ਇਹ ਮਹਾਰਾ ਹਾਲ ਚਾੜ ਦਿੰਦੇ ਨੇ ਫਕੀਰ ਸਿਰ ਮਾਰ ਕੇ, ਤੁਹਾਡੇ ਦਰਸ਼ਨਾਂ ਦੀ ਮਸਤੀ ਸਾਨੂੰ ਇਹੋ ਹੀ ਮਸਤੀ ਚਾੜਦੇ ਹਾਂ, ਹੋਰ ਬਣਾਵਟ ਨਹੀਂ ਅਸੀਂ ਕਰਦੇ ਕਿਸੇ ਪ੍ਰਕਾਰ ਦੀ।
ਮੈਂ ਦਰ ਮੰਗਤ ਭੀਖਿਆ ਪਾਏ,
ਸੱਚੇ ਪਾਤਸ਼ਾਹ ਮੈਂ ਆਪਦੇ ਦਰ ਸਤਸੰਗਤ ਵਿੱਚ ਮੰਗਦਾ ਹਾਂ, ਸਾਨੂੰ ਆਪਦੇ ਦਰਸ਼ਨਾਂ ਦੀ ਭਿੱਖਿਆ ਪਾਉਣਾ ਕਰੋ।
ਕੇਸਰ ਕੁਸਮ ਮਿਰਗ ਮੈਂ ਹਰ,
ਜਦੋਂ ਇੰਨੇ ਬਚਨ ਕਹੇ ਬਾਬਰ ਨੇ ਚਰਨ ਪਕੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੇਰੀ ਅਰਦਾਸ ਸੁਣੋ, ਸਾਡੇ ਮੁਗਲਾਂ ਦੇ ਵਿੱਚ ਕਿਸੇ ਨੂੰ ਬਾਦਸ਼ਾਹੀ ਅੱਗੇ ਨਹੀਂ ਹੋਈ, ਤੁਸੀਂ ਬਖਸ਼ਿਸ਼ ਕੀਤੀ ਹੈ ਮੇਰੇ ਪਿਤਾ ਨੂੰ, ਤੇ ਮੂਰ ਤਿਮਰ ਲਿੰਗ ਦੇ ਤਾਈ ਹੁਣ ਕਿਰਪਾ ਕਰੋ ਸਾਡੀ ਬਾਰਿਸ਼ ਪੁਸ਼ਤ ਦਰ ਪੁਸ਼ਤ ਹੋਵੇ ਤੇ ਮੈਂ ਭਗਤੀ ਕਰਨ ਦੇ ਲਾਇਕ ਵੀ ਹੋ ਸਕਦਾ ਹਾਂ। ਮਾਰਨ ਕੇ ਜਿੰਨਾ ਚਿਰ ਨਿਆਂ ਕਰੋਗੇ ਉਹਨਾਂ ਚਿਰ ਤੁਹਾਡੀ ਬਾਦਸ਼ਾਹ ਹੀ ਰਹੂਗੀ, ਜਦੋਂ ਕੁਨਿਆ ਕਰੋਗੇ ਉਦੋਂ ਸੀਸ ਦੇ ਕੇ ਖੋਹ ਲਵਾਂਗੇ। ਇਸ ਪ੍ਰਕਾਰ ਬਚਨ ਮਹਾਰਾਜ ਜੀ ਕੀਤੇ। ਇਹਨਾਂ ਬਾਵਨ ਕਿਹਾ ਮਹਾਰਾਜ ਮੈਂ ਵੀ ਬੰਦਗੀ ਕਰ ਸਕਦਾ, ਮੈਂ ਮੁਸਲਮਾਨ ਹਾਂ। ਤਾਂ ਸੁਣ ਕੇ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ, ਰਹਾਓ
ਕੇਸਰ ਕੁਸਮ ਮਿਰਗ ਮੈਂ ਹਰਨਾ।
ਇਹ ਬਾਵਨ ਬਾਦਸ਼ਾਹ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਿਮਰਨ ਹਰੇਕ ਆਦਮੀ ਕਰ ਸਕਦਾ ਹੈ। ਜਿਹੜਾ ਕੇਸਰ ਨੂੰ ਕੋਈ ਚੂੜਾ ਹੱਥ ਲਾ ਦੇਵੇ, ਕੋਈ ਮੁਸਲਮਾਨ ਲਾ ਦੇਵੇ, ਕੋਈ ਈਸਾਈ ਲਾ ਦੇਵੇ, ਕੋਈ ਬ੍ਰਾਹਮਣ ਲਾ ਦੇਵੇ, ਕੇਸਰ ਸੁੱਚਾ ਹੀ ਰਹਿੰਦਾ। ਅਤੇ ਕੁਸਮ ਫੁੱਲ ਜਿਹੜੇ ਹੈ ਬਗੀਚਿਆਂ ਦੇ, ਇਹ ਵੀ ਸੁੱਚੇ ਹੀ ਹੁੰਦੇ, ਕੋਈ ਹੱਥ ਲਾ ਦੇਵੇ।
ਮਿਰਗ ਮੈਂ ਹਰਨਾ।
ਅਤੇ ਮਿਰਗ ਮਦਨਾ ਕਸਤੂਰੀ ਦਾ ਹੈ। ਮਿਰਗ ਵਿੱਚੋਂ ਨਿਕਲਣ ਵਾਲੀ ਕਸਤੂਰੀ ਵੀ ਸੁੱਚੀ ਹੁੰਦੀ ਹੈ, ਇਹ ਜੂਠੀ ਨਹੀਂ ਹੁੰਦੀ। ਕਿਸੇ ਜਾਤ ਦਾ ਆਦਮੀ ਹੱਥ ਲਾ ਦੇਵੇ।
ਹਰਨਾ
ਮਿਰਗ ਦਾ ਜਿਹੜਾ ਚਰਮ ਹੈ, ਹਰਨਾ ਮਰਗਾਨ ਵੀ ਪਵਿੱਤਰ ਮੰਨਿਆ ਹਿੰਦੂਆਂ ਨੇ।
ਸਰਬ ਸਰੀਰੀ ਚੜ੍ਹਨਾ,
ਇਹ ਸਾਰਿਆਂ ਸਰੀਰਾਂ ਦੁਆਰਾ ਦੇਵਤੇ ਤੇ ਚੜ੍ਹ ਸਕਦਾ ਹੈ। ਦੇਵੀ ਦੇਵਤਿਆਂ ਨੂੰ ਕੋਈ ਚੜ੍ਹਾ ਦੇਵੇ, ਚੂੜਾ ਚੜ੍ਹਾ ਦੇਵੇ, ਮੁਸਲਮਾਨ ਚੜ੍ਹਾ ਦੇਵੇ, ਇਹਨੂੰ ਜੂਠਾ ਨਹੀਂ ਮੰਨਿਆ ਜਾਂਦਾ। ਸਾਰਿਆਂ ਸੀਰੀਆਂ ਕਰਕੇ ਦੇਵਤੇ ਨੂੰ ਇਹਦੀ ਪੂਜਾ ਹੋ ਸਕਦੀ ਹੈ।
ਚੰਦਨ ਭਗਤਾ ਜੋਤ ਅਨੇਹੀ,
ਜਿਹੜੇ ਭਗਤ ਹਨ, ਜਿਵੇਂ ਚੰਨਣ ਜਿਹੜਾ ਹੁੰਦਾ ਕਿ ਸਾਰਿਆਂ ਬਿਰਸ਼ਾਂ ਚ ਆਪਦੀ ਮਹਿਕ ਪਾ ਦਿੰਦਾ ਹੈ, ਇਸੇ ਪ੍ਰਕਾਰ ਭਗਤਾਂ ਦੇ ਅੰਦਰ ਵੀ ਜੋਤ ਗਿਆਤ, ਜੋਤ ਬੁੱਧੀ, ਪਰਮੇਸ਼ਰ ਦੀ ਪ੍ਰਾਪਤੀ ਵਾਲੀ ਗਿਆਤ ਅਨੇਹੀ ਇਹੋ ਜੀ ਹੈ, ਜੋਤੀ ਸਰੂਪ ਦੀ ਪ੍ਰਾਪਤੀ ਵਾਲੀ।
ਸਰਬੇ ਪਰਮਲ ਕਰਨਾ,
ਸਾਰਿਆਂ ਨੂੰ ਜਿਵੇਂ ਬਾਵਨ ਚੰਨਣ ਕਰ ਦਿੰਦਾ ਹੈ, ਇਸ ਪ੍ਰਕਾਰ ਸਾਰਿਆਂ ਨੂੰ ਪਰਮੇਸ਼ਰ ਦੇ ਭਗਤ ਬਣਾ ਦਿੰਦਾ, ਜਿਹੜਾ ਭਗਤਾਂ ਨਾਲ ਮਿਲਦਾ ਹੈ।
ਪਟ ਭਾਂਡਾ ਕਹਿ ਨਾ ਕੋ,
ਫਿਰ ਮਹਾਰਾਜ ਮੈਂ ਮੁਸਲਮਾਨ ਫਿਰ ਵੀ ਨੀਵਾ ਹੈ। ਕਹਿੰਦੇ ਨੇ ਘਿਓ ਦੀ ਤੇ ਪਟ ਦੀ ਭਾਂਡਾ ਨਾ ਉਤਪਤੀ ਕੋਈ ਨੀ ਕਹਿੰਦਾ। ਘਿਓ ਹੱਡਾਂ ਦਾ ਰਸ ਹੁੰਦਾ ਪਸ਼ੂਆਂ ਦਾ, ਅਤੇ ਪਟ ਕੀੜਿਆਂ ਦਾ ਪੈਦਾ ਕੀਤਾ ਹੁੰਦਾ, ਉਹਨੂੰ ਕੋਈ ਭਾਂਡੀ ਨੀ ਕਰ ਸਕਦਾ ਕਿ ਇਹ ਘਿਓ ਸੁੱਚਿਆ ਨਹੀਂ ਹੈ। ਕੁੱਪਿਆਂ ਚ ਵੀ ਲੋਕ ਲੈ ਕੇ ਵਰਤ ਲੈਂਦੇ ਹੈ, ਪਟ ਰੇਸ਼ਮ ਨੂੰ ਵੀ ਕੋਈ ਕੀੜਿਆਂ ਦੀ ਮੈਲ ਨਹੀਂ ਸਮਝਦਾ, ਇਹਨਾਂ ਦੀ ਭੰਡੀ ਨਹੀਂ ਕੋਈ ਕਰ ਸਕਦਾ, ਤੇ ਭਾਂਡਾ ਉਤਪਤੀ ਨਹੀਂ ਇਹਨਾਂ ਦੀ ਕੋਈ ਕਹਿੰਦਾ, ਜਿਵੇਂ ਸਾਰੇ ਪਵਿੱਤਰ ਜਾਣ ਕੇ ਵਰਤ ਲੈਂਦੇ ਹੈ।
ਐਸਾ ਭਗਤ ਵਰਨ ਮਹਿ ਹੋਵੇ,
ਇਸ ਪ੍ਰਕਾਰ ਦਾ ਜਿਹੜਾ ਭਗਤ ਬਣ ਜੇ ਨਾ ਇਹ ਬਾਵਰ, ਉਹ ਕਿਸੇ ਵਰਨ ਚ ਹੋਵੇ, ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸੂਦ ਹੋਵੇ, ਬੈਸ ਹੋਵੇ, ਮੁਸਲਮਾਨ ਹੋਵੇ, ਡੂਮ ਹੋਵੇ, ਚੰਡਾਲ ਹੋਵੇ, ਸਭ ਕੋਈ ਪਵਿੱਤਰ ਹੋ ਸਕਦਾ ਹੈ।
ਤੇਰਾ ਨਾਮ ਨਿਵੇ ਰਹੇ ਲਿਵਲਾ,
ਮਹਾਰਾ ਮੇਰੇ ਤੇ ਬਖਸ਼ਿਸ਼ ਕਰੋ, ਭਗਤੀ ਦਿਓ। ਮਹਾਰਾਜ ਸਾਹਿਬ ਕਹਿੰਦੇ ਕਰਤਾਰ ਅੱਗੇ ਮੱਥਾ ਟੇਕ। ਜਦੋਂ ਕਰਤਾਰ ਅੱਗੇ ਮੱਥਾ ਟੇਕਿਆ, ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ, ਉਸ ਵੇਲੇ ਮਹਾਰਾਜ ਸਾਨੂੰ ਬਖਸ਼ਿਸ਼ ਕੀਤੀ ਹੈ ਨਾਮ ਦੀ, ਇਸ ਪ੍ਰਕਾਰ ਕਿਹਾ ਹੈ।
ਤੇਰਾ ਨਾਮ ਨਿਵੇ ਰਹੇ ਲਿਵਲਾ,
ਇਹ ਪਰਮੇਸ਼ਰ ਜਿਹੜਾ ਤੇਰੇ ਨਾਮ ਵਿੱਚ ਨਿਮਰਤਾ ਦੇ ਨਾਲ ਨਿਵੇ ਰਹਿੰਦੇ, ਗਰੀਬੀ ਕਰਦੇ ਹੈ ਤੇ ਲਿਵਲਾਈ ਰੱਖਦੇ ਹੈ, ਨਾਮ ਜਪਦੇ ਹੋਏ ਹੰਕਾਰ ਨਹੀਂ ਕਰਦੇ, ਮਾਣ ਨਹੀਂ ਕਰਦੇ, ਨਿਮਰਤਾ ਰੱਖਦੇ ਹੈ ਤੇ ਲਿਵ ਹਰ ਵਕਤ ਬਿੱਤੀ ਜੋੜੀ ਰੱਖਦੇ ਹੈ।
ਨਾਨਕ ਤਿੰਨ ਦਰ ਭੀਖਿਆ
ਪਾ, ਉਹਨਾਂ ਨੂੰ ਆਪਦੇ ਦਰੋਂ ਭੀਖਿਆ ਪਾਈ ਹੈ, ਇਹਨਾਂ ਦੁਆਰਾ ਸਾਨੂੰ ਵੀ ਨਾਮ ਦੀ ਭਿਖਿਆ ਪਾਉਣਾ ਕਰ। ਹੇ ਮਹਾਰਾਜ ਤੇਰੇ ਨਾਮ ਜੀ ਲਿਵ ਲਾ ਕੇ ਨਿਵੇਂ ਰਹਿੰਦੇ, ਗਰੀਬੀ ਰੱਖਦੇ ਹੈ, ਉਹਨਾਂ ਨੂੰ ਜਿਵੇਂ ਆਪਦੇ ਦਰੋਂ ਭਿਖਿਆ ਪਾਈ ਹੈ, ਇਹਨਾਂ ਦੁਆਰਾ ਇਹ ਅਧਿਕਾਰੀਆਂ ਨੂੰ ਵੀ, ਬਾਬਰ ਆਦਿਕਾਂ ਨੂੰ ਵੀ ਨਾਮ ਦੀ ਭਿਖਿਆ ਪਾਓ। ਬਾਬਰ ਵਿੱਚ ਤਾਕਤ ਹੋ ਗਈ ਸੀ, ਉਦੋਂ ਬਾਦਸ਼ਾਹ ਸੰਗੇ ਜੀ ਇਹਨ ਪਰਮੇਸ਼ੁਰ ਦੇ ਅੱਗੇ ਦੁਆ ਕੀਤੀ ਸੀ, ਜਦੋਂ ਹਮਾਉਂ ਬਾਦਸ਼ਾਹ ਇਹਦਾ ਪੁੱਤਰ ਕਾਮਯਾਬ ਹੋਇਆ, ਇਹ ਗੱਦੀ ਤੇ ਬੈਠਣ ਦੇ ਲਾਇਕ ਹੋਇਆ, ਉਹ ਹੋ ਗਿਆ ਸੀ ਬਿਮਾਰ। ਬਾਬਰ ਨੇ ਉਸ ਵੇਲੇ ਪਰਮੇਸ਼ੁਰ ਨੇ ਦੁਆ ਕੀਤੀ, ਹੈ ਪਰਮੇਸ਼ੁਰ ਮੇਰੀ ਉਮਰ ਮੇਰੇ ਪੁੱਤਰ ਨੂੰ ਲੱਗ ਜਾਵੇ ਤੇ ਮੈਂ ਸਰੀਰ ਛੱਡ ਜਾਵਾਂ, ਇਹਦੀ ਇਹ ਦੁਆ ਪ੍ਰਵਾਨ ਹੋ ਗਈ। ਪਰਮੇਸ਼ੁਰ ਦੇ ਅੱਗੇ ਬੇਨਤੀ ਕੀਤੀ ਹੋਈ, ਬਾਬਰ ਦੀ ਉਮਰ ਲੱਗੀ ਹਮਾਊ ਨੂੰ, ਤੇ ਹਮਾਊ ਜਿਉਂਦਾ ਰਾਜੀ ਹੋ ਕੇ ਬੈਠ ਗਿਆ ਸੀ, ਬਿਮਾਰੀ ਚੱਕੀ ਗਈ ਸੀ। ਏਡੀ ਸਾਧ ਸੰਗਤ ਜੀ ਬਾਬਰ ਦੇ ਅੰਦਰ ਮਹਾਰਾਜ ਸਾਹਿਬ ਨੂੰ ਬਰਕਤ ਪਾ ਦਿੱਤੀ ਸੀ, ਬੰਦਗੀ ਕਰਨ ਨੂੰ ਲੱਗ ਗਿਆ ਸੀ। ਹੇ ਮਹਾਰਾਜ ਤੇਰੇ ਨਾਮ ਜਿਹੜੇ ਲਿਵ ਲਗਾ ਕੇ ਨਿਵੇਂ ਰਹਿੰਦੇ ਹੈ, ਉਹਨਾਂ ਨੂੰ ਜਿਵੇਂ ਦਰੋਂ ਭਿਖਿਆ ਪਾਈ ਹੈ, ਉਹਨਾਂ ਦੁਆਰਾ ਸਾਨੂੰ ਵੀ ਨਾਮ ਦੀ ਭਿਖਿਆ ਪਾਓ। ਇਹ ਭਾਈ ਬੇਨਤੀ ਕਰੀਏ, ਹੇ ਬਾਬਰ ਫਿਰ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਹ ਬਾਬਰ ਦੇ ਪ੍ਰਸਾਦ ਮਹਾਰਾਜ ਨੇ ਜਿਹੜੇ ਲੋਕ ਭੰਗਾ ਪੀਂਦੇ ਆ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਹੈ, ਉਹ ਇਸ ਸ਼ਬਦ ਨੂੰ ਨਹੀਂ ਪੜ੍ਹਦੇ ਹਨ। ਮਹਾਰਾਜ ਸਾਹਿਬ ਦਾ ਹੁਕਮ ਨਹੀਂ ਹੈ ਭੰਗਾ ਅਦਕ ਦਾ ਪੀਣ ਦਾ। ਜੋ ਭੰਗਾ ਅਦਕਾਂ ਦੇ ਪੀਣ ਵਾਲੇ ਲੋਕ ਹੈ ਆਪਦੀ ਮਨਮਰਜ਼ੀ ਦਾ ਬਣਾਇਆ ਹੈ ਉਹਨਾਂ ਨੇ। ਅਤੇ ਗੁਰੂ ਸਾਹਿਬ ਬਾਣੀ ਜਦੋਂ ਖੰਡਨ ਕਰਦੇ ਹੈ ਭਾਉ ਤੇਰਾ ਭਾਂਗ ਦੱਸਦੇ ਹੈ, ਤੇ ਕਬੀਰ ਜੀ ਕਹਿੰਦੇ ਹੈ ਕਬੀਰ ਭਾਂਗ ਮਾਸ਼ੀ ਦੀ ਸੁਰਾ ਪਾਨ ਜੇ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੇ ਸਵੇਰ ਸੱਤ ਲਜਾਹੇ। ਕਲਗੀਧਰ ਜੀ ਨੇ ਪੰਜਵੀਂ ਰੁੱਤ ਵਿੱਚ ਲਿਖਿਆ ਹੋਇਆ ਕਿ ਜਿਸ ਪ੍ਰਕਾਰ ਮਦਰਾ ਦਿੱਤਾ ਸਭ ਕੋਲ ਭੰਗ ਦਹੇ ਤਨ ਏਕ, ਜਿਹੜਾ ਸ਼ਰਾਬ ਪੀਂਦਾ ਸੱਤਾਂ ਕੋਲਾਂ ਨੂੰ ਕਲੰਕ ਕਰ ਲੈਂਦਾ ਹੈ, ਜਿਹੜਾ ਭੰਗ ਪੀਂਦਾ ਉਹਦੇ ਸਰੀਰ ਨੂੰ ਨਿਵਰਤ ਕਰ ਲੈਂਦਾ ਹੈ, ਕਸੀਰ ਨੂੰ ਗਾਲ ਜਾਂਦਾ ਹੈ। ਅਤੇ ਇਸੇ ਪ੍ਰਕਾਰ ਜਗਤ ਜੂੜ ਸਤ ਕੋਲ ਦਹੇ, ਜਿਹੜਾ ਤੰਬਾਕੂ ਪੀਂਦਾ ਸੌ ਕੋਲ ਨੂੰ ਕਲੰਕ ਲਾਉਂਦਾ ਹੈ, ਨਿੰਦਾ ਦੇਹੇ ਅਨੇਕ ਨਿੰਦਿਆ ਕਰਨ ਵਾਲਾ ਅਨੇਕਾਂ ਕੋਲਾਂ ਗਾਲ ਜਾਂਦਾ। ਇਹ ਜਦੋਂ ਸਤਿਗੁਰਾਂ ਦੇ ਸ੍ਰੀ ਮੁਖਵਾਕ ਹੈ ਇਹਨਾਂ ਦੇ ਹੁੰਦਿਆਂ, ਫਿਰ ਗੁਰੂ ਸਾਹਿਬ ਨੂੰ ਕਹਿਣਾ ਕਿ ਭੰਗ ਪੀਂਦੇ ਸੀ ਜਾਂ ਮਹਾਰਾਜ ਸਾਹਿਬ ਜੀ ਆਗਿਆ ਦਿੰਦੇ ਸੀ, ਇਹ ਕਿੱਡੀ ਗਲਤੀ ਦੀ ਗੱਲ ਹੈ। ਹਜ਼ੂਰ ਸਾਹਿਬ ਵਿੱਚ ਇੱਕ ਸਾਧ ਸੰਗਤ ਜੀ ਬਿੰਦਰਾ ਬਣਦਾ ਪੁਜਾਰੀ ਸੀ, ਉਸ ਨੇ ਭੰਗ ਪੀਣੀ ਸ਼ੁਰੂ ਕੀਤੀ ਤੇ ਮਹਾਰਾਜ ਨੂੰ ਨਾਲ ਭੋਗ ਲਾਉਣ ਲੱਗ ਗਿਆ। ਉਹ ਭੋਗ ਲਾਉਣ ਤੋਂ ਉਦੋਂ ਦਾ ਲੋਕਾਂ ਵਿੱਚ ਐਸਾ ਰਿਵਾਜ ਪਿਆ ਵੀ ਸੁੱਖੇ ਦਾ ਭੋਗ ਲੱਗਦਾ ਗੁਰੂ ਸਾਹਿਬ ਨੂੰ। ਹੁਣ ਉੱਥੋਂ ਦੀ ਕਮੇਟੀ ਨੇ ਬੰਦ ਕਰਤਾ ਹੈ, ਜਿਹੜੀ ਹੁਣ ਦੀ ਕਮੇਟੀ ਹੈ ਉਹਨੇ ਬੰਦ ਕੀਤਾ ਵੀ ਸੁੱਖੇ ਦਾ ਭੋਗ, ਗੁਰੂ ਸਾਹਿਬ ਸੁੱਖਾ ਪੀਣ ਵਾਲੇ ਸੀ, ਸਰਦਾਈ ਬਣਾਉਂਦੇ ਆ ਜ਼ਰੂਰ, ਮਹਾਰਾਜ ਸਾਹਿਬ ਨੂੰ ਅਰਦਾਸ ਕਰਦੇ ਆ। ਇਸ ਪ੍ਰਕਾਰ ਸਾਧ ਸੰਗਤ ਜੀ ਉੱਥੋਂ ਦੀ ਵੀ ਇਹ ਰੀਤੀ ਜਿਹੜੀ ਹੈ ਜਿਹੜੀ ਚਲੀ ਆਈ ਸੀ ਉਸ ਨੂੰ ਤਬਦੀਲ ਕਰ ਦਿੱਤਾ ਹੈ।
ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ।
ਇੱਕ ਦਾਤ ਰੂਪ ਪਰਮੇਸ਼ੁਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਪਾਸ ਸੌ ਸੁਹਾਗਣਾ ਬਣ ਬਣ ਕੇ ਬਹੁਤ ਲੋਕ ਆਇਆ ਕਰਦੇ, ਕਿਹਾ ਕਰਦੇ ਕਿ ਸੌ ਦੀ ਗੱਲ ਮੈਨੂੰ ਸਾਨੂੰ ਦੱਸੋ, ਤਾਂ ਗੁਰੂ ਸਾਹਿਬ ਜੀ ਉਹਨਾਂ ਦੇ ਪ੍ਰਥਾ ਇਹ ਸ਼ਬਦ ਉਚਾਰਨ ਕਰਦੇ। ਇਸੇ ਪ੍ਰਕਾਰ ਦੇ ਦੋਵੇਂ ਸ਼ਬਦ ਹਨ ਜੋ ਹਜ਼ਾਰੇ ਸ਼ਬਦਾਂ ਚ ਪਾਠ ਕੀਤਾ ਜਾਂਦਾ।
ਇਹੋ ਤਨ ਮਾਇਆ ਪਾਹਿਆ ਪਿਆਰੇ,
ਇਹ ਭਾਈ ਇਹ ਤਨ ਜਿਹੜਾ ਸਰੀਰ ਹੈ ਸੂਖਮ ਮਨ, ਇਹ ਮਾਇਆ ਦਾ ਪਾਹ ਲੱਗਾ ਹੋਇਆ ਇਹਨੂੰ। ਜਿਸ ਪ੍ਰਕਾਰ ਖਟਿਆਈ ਪਹਿਲਾਂ ਜਾਂ ਤਾਂ ਅਨਾਰਾਂ ਦੀਆਂ ਛਿੱਲਾਂ ਦੀ ਖਟਿਆਈ ਜਾਂ ਫਟਕੜੀ ਦੀ ਖਟਿਆਈ ਦੇ ਕੇ ਫਿਰ ਵਸਤਰ ਨੂੰ ਰੰਗਦੇ ਹੁੰਦੇ, ਇਸੇ ਪ੍ਰਕਾਰ ਇਹ ਜਿਹੜਾ ਮਨ ਹੈ ਇਹਨੂੰ ਮਾਇਆ ਦਾ ਪਾਹ ਲੱਗਾ ਹੋਇਆ ਹੈ।
ਲੀਤੜਾ ਲੱਭ ਰੰਗਾ,
ਜਿਹੜਾ ਲੱਭ ਹੈ ਖਾਣ ਦਾ ਪੀਣ ਦਾ ਜੋੜਨ ਦਾ ਪਹਿਰਨ ਦਾ, ਇਹ ਲੱਭ ਰੰਗ ਦੇ ਵਿੱਚ ਰੰਗ ਲਿਆ ਹੈ ਮਨ ਰੂਪੀ ਵਸਤਰ ਨੂੰ ਜੀਆਂ ਨੇ।
ਮੇਰਾ ਕਾਂਤਨਾ ਭਾਵ ਹੈ ਚੋਲੜਾ ਪਿਆਰੇ,
ਇਹ ਭਾਈ ਤਨ ਤੇ ਮਨ ਨੂੰ ਜਿਹੜਾ ਰੰਗ ਚਾਲਿਆ ਚੋਲਾ ਬਣਿਆ ਹੈ ਨਾ, ਇਹ ਮੇਰੇ ਕੰਤ ਵਾਹਿਗੁਰੂ ਨੂੰ ਮਨ ਰੂਪੀ ਚੋਲਾ, ਇਹ ਚੰਗਾ ਨਹੀਂ ਲੱਗਦਾ ਉਹਨਾਂ ਜੀਆਂ ਦਾ ਹੈ ਮੇਰੇ ਪਿਆਰਿਓ।
ਧਨ ਸੇਜੈ ਜਾਏ,
ਜਿਸ ਇਸਤਰੀ ਦਾ ਬਸਤਰੀ ਨਾ ਚੰਗਾ ਲੱਗੇ ਉਹਦੀ ਸੇਜਾ ਦੇ ਉੱਤੇ ਪਤੀ ਨੇ ਆ ਕੇ ਕੀ ਦਰਸ਼ਨ ਦੇਣੇ ਹੈ ਜਾਂ ਪਤੀ ਦੀ ਸੇਜਾ ਤੇ ਉਸ ਨੂੰ ਕਿਵੇਂ ਜਾਣਾ ਹੈ। ਇਸੇ ਪ੍ਰਕਾਰ ਮੇਰੇ ਵਾਹਿਗੁਰੂ ਨੂੰ ਇਹੋ ਜਿਹਾ ਲੱਭ ਵਾਲੇ ਰੰਗ ਵਾਲਾ ਚੋਲਾ ਨਹੀਂ ਚੰਗਾ ਲੱਗਦਾ ਹੈ। ਅਤੇ ਇਹ ਉਹਨਾਂ ਦੇ ਉਹ ਜਿਗਿਆਸੂ ਰੂਪ ਆਪਣੇ ਆਪ ਨੂੰ ਕਹਾਉਣ ਵਾਲੇ ਪ੍ਰੇਮੀ ਭਗਤ ਉਹ ਮਹਾਰਾਜ ਦੀ ਸੇਜਾ ਸਰੂਪ ਰੂਪੀ ਸੇਜਾ ਤੇ ਕਿਵੇਂ ਜਾਣਗੇ, ਜਾਂ ਉਹਨਾਂ ਦੀ ਅੰਕਾਕਰ ਰੂਪੀ ਸੇਜਾ ਵਿੱਚ ਜਿਨ੍ਹਾਂ ਦੇ ਸਰਦਾ ਨਹੀਂ ਹੈ ਉਹਨਾਂ ਦੇ ਹਿਰਦੇ ਚ ਮਹਾਰਾਜ ਆਪ ਆ ਕੇ ਕਿਵੇਂ ਜਾ ਕੇ ਪ੍ਰਗਟ ਹੋਵੇਗਾ, ਨਹੀਂ ਹੋ ਸਕਦਾ।
ਹਾਂ ਕੁਰਬਾਨ ਜਾਓ ਮਿਹਰਬਾਨ,
ਅਸੀਂ ਕੁਰਬਾਨ ਜਾਂਦੇ ਹਾਂ ਇਹ ਮਿਹਰਬਾਨ ਅਕਾਲ ਪੁਰਖ ਮਿਹਰਬਾਨੀ ਕਰਨ ਵਾਲੇ ਆਪ ਤੋਂ।
ਹਾਂ ਕੁਰਬਾਨ ਜਾਓ,
ਮਹਾਰਾਜ ਮਿਹਰਬਾਨ ਸੀਲ ਕਰਕੇ ਆਪ ਤੋਂ ਕੁਰਬਾਨ ਜਾਂਦੇ ਹਾਂ।
ਹਾਂ ਕੁਰਬਾਨ ਜਾਓ ਤਿਨਾ ਕਹਿ,
ਮਹਾਰਾਜ ਤੇਰੇ ਨਾਮ ਤੋਂ ਵੀ ਕੁਰਬਾਨ ਜਾਂਦੇ ਹਾਂ ਤੇ ਆਪ ਤੋਂ ਵੀ ਕੁਰਬਾਨ ਬਲਿਹਾਰ ਜਾਂਦੇ ਹਾਂ।
ਲੈਣ ਜੋ ਤੇਰਾ ਹਾਂ ਕੁਰਬਾਨ ਜਾਓ ਤਿਨਾ ਕਹਿ,
ਉਹਨਾਂ ਦੇ ਵੀ ਮਹਾਰਾਜ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ।
ਲੈਣ ਜੋ ਤੇਰਾ
ਨਾਮ, ਜਿਹੜਾ ਨਾਮ ਉਚਾਰਦੇ ਆ ਨਾਮ ਜਪਣ ਵਾਲਿਆਂ ਤੇ ਤੇਰੇ ਨਾਮ ਤੇ ਕੁਰਬਾਨ ਜਾਂਦੇ, ਤੇਰੇ ਸਰੂਪ ਤੋਂ ਕੁਰਬਾਨ ਜਾਂਦੇ ਹਾਂ, ਇਹ ਤਿੰਨੇ ਵੱਖੋ ਵੱਖਰੇ ਲਾਉਣੇ
ਲੈਣ ਜੋ ਤੀਰਾ ਨਾਉ ਤਿਨਾ ਕਹਿ
ਜਿਹੜੇ ਮਹਾਰਾਜ ਦਾ ਨਾਮ ਲੈਂਦੇ ਹਨ ਅੱਗੇ ਉਹਨਾਂ ਪੁਰਖਾਂ ਤੋਂ
ਸਤਿਗੁਰਬਾਨੈ
ਜਾਂ ਤੋਂ ਸੈਂਕੜੇ ਵਾਰੀ ਸਦਾ ਸਦਾ ਕੁਰਬਾਨ ਬਲਿਹਾਰ ਜਾਂਦੇ ਹਾਂ ਮਨ ਬਾਣੀ ਸਰੀਰ ਕਰਕੇ
ਰਹਾਉ ਕਾਇਆ ਰੰਗਣ ਜੇਠੀਐ ਪਿਆਰੇ
ਹਜ਼ੂਰ ਫਰਮਾਉਂਦੇ ਹਨ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਮਹਾਰਾਜ ਕਿਹਾ ਜਾਂ ਚੋਲਾ ਚਾਹੀਦਾ ਹੈ ਤਾਂ ਫਰਮਾਉਂਦੇ ਹਨ ਕਾਇਆ ਰੰਗਣ ਜੇਠੀਐ ਪਿਆਰੇ ਇਹ ਕਾਇਆ ਜਿਹੜੀ ਦੇਹ ਹੈ ਨਾ ਇਹ ਰੰਗਣ ਜੇ ਕਰਕੇ ਮੱਟੀ ਬਣ ਜਾਵੇ ਹੇ ਪਿਆਰੇ
ਪਾਈਐ ਨਾਉ ਮਜੀਠ
ਇਹਦੇ ਵਿੱਚ ਸਾਧ ਸੰਗਤ ਪਰਮੇਸ਼ੁਰ ਦੀ ਇੱਕ ਦੇਹ ਹੈ ਸਾਧ ਸੰਗਤ ਨਿਜ ਘਰ ਹੈ ਮੇਰੋ ਸਾਰ ਨਾਰਦ ਮੁਨ ਇਹ ਮਹਾਤਮਾ ਦੀ ਜਿਹੜੀ ਕਾਇਆ ਹੈ ਇਹ ਤਾਂ ਇੱਕ ਰੰਗਣ ਮੱਟੀ ਬਣ ਜਾਵੇ ਜੇ ਕਰਕੇ ਹੇ ਮੇਰੇ ਪਿਆਰਿਓ
ਪਾਈਐ ਨਾਉ ਮਜੀ
ਅਤੇ ਨਾਮ ਪਰਮੇਸ਼ੁਰ ਦਾ ਜਿਹੜਾ ਮਜੀਠੀ ਰੰਗ ਆ ਪੱਕਾ ਰੰਗ ਇਹ ਪਾਉਣਾ ਕਰੀਏ ਇਸ ਵਿੱਚ ਪ੍ਰੇਮ ਰੂਪੀ ਜਲ ਪਾਈਏ
ਰੰਗਣ ਵਾਲਾ ਜੀ ਰੰਗੈ ਸਾਹਿਬ
ਰੰਗਣ ਵਾਲਾ ਸਾਹਿਬ ਕੌਣ ਹੈ ਗੁਰੂ ਹੈ ਜੇ ਸਤਿਗੁਰੂ ਮਹਾਰਾਜ ਸਾਹਿਬ ਰੰਗਣ ਵਾਲੇ ਨਾਮ ਰੰਗ ਵਿੱਚ ਰੰਗ ਦੇਣ
ਐਸਾ ਰੰਗ ਨਾ ਦੀ
ਇਹੋ ਜਿਹਾ ਰੰਗ ਚੜ੍ਹਦਾ ਹੈ ਨਾ ਦੇਖਿਆ ਜਾਵੇ ਜਿਹੜਾ ਕਦੇ ਕਿਸੇ ਤੋਂ ਵੇਖਿਆ ਨੀ ਜਾਂਦਾ ਕਦੇ ਦੇਖਿਆ ਹੀ ਨੀ ਕਿਸੇ ਚ ਰੰਗ ਨਾ ਯੋਗ ਚ ਹੈ ਇਹ ਨਾ ਰਾਜ ਵਿੱਚ ਹੈ ਨਾ ਮੁਕਤ ਵਿੱਚ ਆਨੰਦ ਹੈ ਜੋ ਪਰਮੇਸ਼ੁਰ ਦੀ ਸਿਖਿਆਤਾ ਦਾ ਆਨੰਦ ਹੈ ਉਹ ਕਦੇ ਵੀ ਜਿਹੜਾ ਰੰਗ ਕਦੇ ਦੇਖਿਆ ਨੀ ਇਹੋ ਜਿਹਾ ਰੰਗ ਹੈ ਇਹ ਅਡੀਠ ਹੈ ਰੰਗ ਦਿਸਣ ਤੋਂ ਰਹਿਤ ਹੈ ਦ੍ਰਿਸ਼ਟ ਰੂਪ ਦੀ ਪ੍ਰਾਪਤੀ ਦਾ ਰੰਗ ਹੈ ਚੜ੍ਹ ਜਾਂਦਾ ਉਹਨਾਂ ਨੂੰ
ਜਿਨ ਕੇ ਚੋਲੇ ਰਤੜੇ ਪਿਆਰੇ
ਉਹਨਾਂ ਦੇ ਮਨ ਰੂਪੀ ਚੋਲੇ ਹੈ ਮੇਰੇ ਪਿਆਰਿਓ ਇਸ ਪ੍ਰਕਾਰ ਭਗਤੀ ਨੂੰ ਮਜੀਠੀ ਰੰਗ ਵਿੱਚ ਰੰਗੇ ਹੋਏ ਨਾਮ ਮਜੀਠੀ ਚ ਰੰਗ ਚ
ਕੰਤ ਤਿਨਾ ਕਹਿ ਪਾਸ
ਉਹਨਾਂ ਦੇ ਕੰਤ ਪਤੀ ਅਕਾਲ ਪੁਰਖ ਹਰ ਵਕਤ ਪਾਸ ਹੈ ਨਾਲ ਹੈ
ਧੂੜ ਤਿਨਾ ਕੀ ਜੇ ਮਿਲੈ ਜੀ ਕਹੋ
ਹੇ ਜੀਓ ਕਹੋ ਇਉਂ ਹਿਰਦੇ ਨਾਲ ਇਹ ਮਹਾਰਾ ਉਹਨਾਂ ਦੀ ਧੂੜ ਸਾਨੂੰ ਜੇ ਮਿਲ ਜਾਵੇ
ਨਾਨਕ ਕੀ ਅਰਦਾਸ
ਇਹ ਸਾਡੀ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਕਈ ਪਾਠੀ ਉਹ ਕਰਦੇ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਉਹਨਾਂ ਦੀ ਜੇ ਜੀ ਧੂੜ ਮਿਲ ਜਾਵੇ ਕਹਿੰਦੇ ਆ ਗੁਰੂ ਸਾਹਿਬ ਸਾਡੀ ਅਰਦਾਸ ਹੈ ਪਾਠ ਮਹਾਂਪੁਰਖਾਂ ਨੇ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਇਹ ਜੀ ਸਾਡੇ ਹਿਰਦੇ ਨੂੰ ਉਹਨਾਂ ਦੀ ਧੂੜ ਜੇ ਪ੍ਰਾਪਤ ਹੋਏ ਚਿੱਤ ਚਾਹੁੰਦਾ ਹੈ ਨਾਨਕ ਕੀ ਸਾਡੀ ਅਰਦਾਸ ਹੈ ਇਸ ਤਰ੍ਹਾਂ ਪਾਠ ਤੇ ਅਰਥ ਕਰਨ
ਆਪੇ ਸਾਜੇ ਆਪੇ ਰੰਗੇ
ਆਪ ਹੀ ਭਾਰੀ ਸਾਜੇ ਹੈ ਸੂਖਮ ਤੱਤ ਤੇ ਆਪ ਹੀ ਸਥੂਲ ਤੱਤ ਸਾਜੇ ਹੈ ਆਪ ਹੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰੀਰ ਸਾਜੇ ਹੈ ਆਪ ਹੀ ਸੱਚੇ ਪਾਤਸ਼ਾਹ ਨੇ ਰੰਗਣਾ ਕੀਤੇ ਪ੍ਰੇਮ ਰੰਗ ਵਿੱਚ ਆਪ ਹੀ ਸਾਧਨ ਸਰਵਣ ਮੰਨਣ ਵਿਆਸਨ ਆਦਿਕ ਵਸਤਰ ਜਿਹੜਾ ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਇਹ ਤਾਂ ਤਾਣੇ ਦਾ ਸੂਤ ਹੈ ਸਰਵਣ ਮੰਨਣ ਵਿਆਸਨ ਤਤੋਂ ਦਾ ਸੋਧਨ ਇਹ ਪੇਟੇ ਦਾ ਸੂਤ ਹੈ ਇਹ ਤਾਣੇ ਪੇਟੇ ਨੂੰ ਮਿਲਾ ਕੇ ਜਿਵੇਂ ਵਸਤਰ ਬਣ ਜਾਂਦੇ ਬੁਣੀ ਦਾ ਹੈ ਇਉਂ ਗਿਆਨ ਰੂਪੀ ਵਸਤਰ ਬਣਾਉਣ ਵਾਸਤੇ ਆਪ ਹੀ ਮਹਾਰਾਜ ਸਾਹਿਬ ਜੀ ਨੇ ਇਹ ਸਾਧਨਾ ਦੁਆਰਾ ਸਾਜਨਾ ਕੀਤਾ ਹੈ ਬ੍ਰਹਮ ਗਿਆਨ ਰੂਪੀ ਵਸਤਰ ਸਾਜੇ ਹੈ
ਆਪੇ ਰੰਗੇ
ਆਪ ਹੀ ਆਪਦਾ ਆਨੰਦ ਜਿਹੜਾ ਬਖਸ਼ਿਆ ਭਗਤੀ ਰੂਪ ਰੰਗ ਵਿੱਚ ਰੰਗੇ ਹਨ
ਆਪੇ ਨਜ਼ਰ ਕਰੇ ਆਪੇ ਨਜ਼ਰ ਕਰੇ
ਆਪ ਹੀ ਕਿਰਪਾ ਦ੍ਰਿਸ਼ਟੀ ਜਿਹਨਾਂ ਦੇ ਉੱਤੇ ਕਰਦਾ ਹੈ ਆਪ ਹੀ ਸਾਜੇ ਅਸ਼ੁਭ ਗੁਣ ਆਪ ਹੀ ਰੰਗੇ ਹੈ ਪ੍ਰੇਮ ਰੰਗ ਚ ਆਪ ਹੀ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ
ਨਾਨਕ ਕਾਮਣ ਕੰਤੈ ਭਾਵ ਹੈ
ਸਤਿਗੁਰੂ ਜੀ ਕਹਿੰਦੇ ਜੇ ਕਰਕੇ ਕਾਮਣ ਪਰਮੇਸ਼ੁਰ ਦੀ ਚਾਹਵਾਨ ਹੈ ਪਤੀ ਅਕਾਲ ਪੁਰਖ ਨੂੰ ਇਹ ਭਾ ਜਾਵੇ ਜਗਿਆਸੂ ਰੂਪ ਆਭਾਸ ਦਿੱਤੀ
ਆਪੇ ਹੀ ਰਾਵੇ
ਆਪ ਹੀ ਭਾਈ ਉਹਨਾਂ ਨੂੰ ਫਿਰ ਆਵੇ ਅਭੇਦ ਕਰ ਲੈਂਦਾ ਮਾਣ ਲੈਂਦਾ ਆਪਦੇ ਵਿੱਚ ਅਭੇਦਤਾ ਕਰਨ ਰੂਪ